ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਰਹਿਣਾਇਰ ਮਾਹੇ ਅਨੰਤ ਹੈ, ਕੂੜੀ ਆਵੈ ਜਾਏ। ਭਾਣੈ ਚੱਲੈ ਆਪਣੈ, ਬਹੁਤੀ ਲਹਿ ਸਜਾਏ। ਰਹਿਣਾਇਰ ਮਾਹੇ ਅਨੰਤ ਹੈ, ਕੂੜੀ ਆਵੈ ਜਾਏ। ਭਾਣੈ ਚੱਲੈ ਆਪਣੈ, ਬਹੁਤੀ ਲਹਿ ਸਜਾਏ। ਰਹਿਣਾਇਰ ਮਹਿ ਸਭ ਕਿਛ ਹੈ, ਕਰਮੀ ਪੱਲੈ ਪਾਏ। ਨਾਨਕ ਨੌ ਨਿਧ ਪਾਈਐ, ਜੇ ਚੱਲੈ ਤਿਸੈ ਰਜ਼ਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ ਅੰਮ੍ਰਿਤ ਵੇਲੇ ਦੀ ਦਾਤ ਨੂੰ ਸੰਭਾਲਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਖੇ ਇਕੱਤਰ ਹੋ ਕਰਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਜੀ ਦੀ ਕਥਾ ਸਰਵਣ ਕਰਨ ਵਾਸਤੇ ਪਹੁੰਚੇ ਹੋ। ਆਓ ਸੰਗਤ ਜੀ, ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ ਪਾਵਨ ਮੁੱਖ ਵਾਕ ਸਾਹਿਬ ਜੀ ਦੀ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸਤਿਗੁਰੂ ਜੀ ਦੀਆਂ ਕਥਾਵਾਂ ਆਰੰਭ ਕਰਨ ਦਾ ਨਮਾਣਾ ਜਿਹਾ ਯਤਨ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਹੱਥੀਂ 12 ਸਾਲ ਅਣਥੱਕ ਸੇਵਾ ਕੀਤੀ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਤੇ ਬਜ਼ੁਰਗ ਅਵਸਥਾ ਦੇ ਵਿੱਚ ਇੰਨੀ ਅਣਥੱਕ ਸੇਵਾ ਕਰਨ ਤੋਂ ਮਗਰੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਨਾਂ ਦੇ ਨਾਲ ਪ੍ਰਸਿੱਧ ਹੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸਾਨੂੰ ਸੇਵਾ ਤੇ ਸਿਮਰਨ ਕਰਨਾ ਦਰਸਾਉਂਦੀ ਹੈ ਕਿ ਹੇ ਭਾਈ, ਆਪਣੇ ਜੀਵਨ ਕਾਲ ਦੌਰਾਨ ਹਰੇਕ ਸਿੱਖ ਨੇ ਸਿਮਰਨ ਕਰਨਾ ਬਾਣੀ ਪੜ੍ਹਨੀ ਔਰ ਸੇਵਾ ਕਰਨੀ। ਤੇ ਸੇਵਾ ਵੀ ਕਿਸ ਪ੍ਰਕਾਰ ਦੀ ਕਰਨੀ ਹੈ? ਮੇਰੇ ਹਜ਼ੂਰ ਜੀ ਦੇ ਬਚਨ ਆਉਂਦੇ ਹਨ, ਹਸਤੀ ਸਿਰ ਜਿਉਂ ਅੰਕਸ ਹੈ, ਆਹਰਨ ਜਿਉਂ ਸਿਰ ਦੇ, ਮਨ ਤਨ ਆਗੈ ਰੱਖ ਕੇ ਉਭੀ ਸੇਵ ਕਰੇ। ਹੁਣ ਆਪਣਾ ਮਨ ਤੇ ਤਨ ਗੁਰੂ ਦੇ ਅੱਗੇ ਰੱਖਣਾ ਹੈ। ਮਨ ਤੇ ਤਨ ਗੁਰੂ ਦੇ ਅੱਗੇ ਰੱਖ ਕੇ ਫਿਰ ਖੜੇ ਹੋ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਧੰਨ ਸਤਿਗੁਰੂ ਮੇਰੇ ਸੱਚੇ ਪਾਤਸ਼ਾਹ ਜੀ, ਮੈਨੂੰ ਸੇਵਾ ਦਾ ਦਾਨ ਬਖਸ਼ੀ, ਮੈਨੂੰ ਸਿਮਰਨ ਦਾ ਦਾਨ ਬਖਸ਼ੀ। ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਪਾਵਨ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਵੀ ਸਾਨੂੰ ਇਸੇ ਤਰ੍ਹਾਂ ਹੀ ਸਮਝਾ ਰਹੇ ਹਨ। ਆਓ ਜਿਤਨੀਆਂ ਵੀ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ ਤੇ ਜੁੜ ਰਹੀਆਂ ਹਨ, ਇੱਕ ਵਾਰ ਰਸਨਾ ਨੂੰ ਪਾਵਨ ਤੇ ਪਵਿੱਤਰ ਕਰੀਏ। ਪਾਵਨ ਮੁੱਖ ਵਾਕ ਸਾਹਿਬ ਜੀ ਦੀ ਕਥਾ ਨੂੰ ਆਰੰਭ ਕਰੀਏ। ਇੱਕ ਵਾਰ ਆਖਣ ਤੇ ਬੋਲੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਾਮਕਲੀ ਦੀ ਵਾਰ ਦਾ ਸਲੋਕ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇ ਰਹੇ ਹਨ।
ਰਹਿਣਾਇਰ ਮਾਹੇ ਅਨੰਤ ਹੈ, ਕੂੜੀ ਆਵੈ ਜਾਏ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਇਹ ਜਿਹੜਾ ਸੰਸਾਰ ਹੈ, ਇਹ ਸੰਸਾਰ ਰਹਿਣਾਇਰ ਸਮੁੰਦਰ ਦੇ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅਨੰਤ ਹੈ, ਬੇਅੰਤ ਹੈ ਸਮੁੰਦਰ ਦੀ ਤਰ੍ਹਾਂ। ਜਿਵੇਂ ਸਮੁੰਦਰ ਬੇਅੰਤ ਹੁੰਦਾ ਹੈ, ਸਮੁੰਦਰ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਜਵਾਰ ਆਤ ਹੀਰੇ ਆਦਿਕ ਨਿਕਲਦੇ ਹਨ, ਇਸੇ ਤਰ੍ਹਾਂ ਇਹ ਸੰਸਾਰ ਸਮੁੰਦਰ ਕਹਿੰਦੇ ਇਸਦੇ ਵਿੱਚ ਬੇਅੰਤ ਹੈ, ਅਨੰਤ ਹੈ, ਬੇਅੰਤ ਹੈ। ਕੂੜੀ ਆਵੈ ਜਾਏ, ਅਤੇ ਜਿਹੜੇ ਕੂੜੀ ਨਾਮ ਝੂਠੇ ਝੂਠੇ ਸੰਸਾਰੀ ਲੋਕ ਹਨ, ਆਵੇ ਜਾਏ ਉਹ ਸੰਸਾਰ ਤੇ ਆਉਂਦੇ ਜਾਂਦੇ ਹਨ।
ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ।
ਜਿਹੜਾ ਜੀਵ ਆਪਣੇ ਭਾਣੇ ਦੇ ਵਿੱਚ ਆਪਣੇ ਹੰਕਾਰ ਦੇ ਅੰਦਰ ਚੱਲਦਾ ਹੈ, ਆਪਣੀਆਂ ਹੁਦਰੀਆਂ ਆਪ ਕਮਾਉਂਦਾ ਹੈ, ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਨਹੀਂ ਚੱਲਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਜ਼ੂਰ ਜੀ ਕਹਿੰਦੇ ਨੇ, ਭਾਣਾ ਚੱਲੈ ਆਪਣਾ। ਜੋ ਜੀਵ ਆਪਣੇ ਆਪ ਹੁਦਰੀਆਂ ਕਰਦਾ ਹੈ, ਆਪਣੇ ਭਾਣੇ ਦੇ ਵਿੱਚ ਖੁਦ ਚੱਲਦਾ ਹੈ, ਬਹੁਤੀ ਲਹਿ ਸਜਾਏ, ਉਹਨਾਂ ਨੂੰ ਭਾਈ ਸਜਾਵਾਂ ਮਿਲਦੀਆਂ ਨੇ ਦਰਗਾਹ ਦੇ ਅੰਦਰ, ਉਹ ਵੀ ਬਹੁਤੀਆਂ ਜ਼ਿਆਦੀਆਂ। ਉਹਨਾਂ ਨੂੰ ਧਰਮ ਰਾਜਾ ਸਜ਼ਾ ਦਿੰਦਾ ਹੈ, ਤੂੰ ਨਾਮ ਨਹੀਂ ਜਪਿਆ, ਤੂੰ ਵਾਹਿਗੁਰੂ ਜੀ ਦੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਜੀ ਦੇ ਸਿੱਖਾਂ ਦੀ ਸੇਵਾ ਨਹੀਂ ਕੀਤੀ। ਪਾਪ ਕਰਿੰਦਰ ਸਰ ਪਰ ਮੁੱਠੇ, ਅਜਰਾ ਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਨ ਹਾਰੈ, ਲੇਖਾ ਮੰਗੈ ਬਾਣੀਆਂ। ਉੱਥੇ ਜਿਹੜਾ ਬਾਣੀਆਂ ਧਰਮ ਰਾਜਾ ਹੈ ਨਾ, ਉਹ ਲੇਖਾ ਮੰਗਦਾ ਹੈ, ਕਿਉਂਕਿ ਬਹੁਤੀ ਜਿਹੜੀ ਸਜਾਵਾ ਹੈ ਉਹਨਾਂ ਨੂੰ ਮਿਲਦੀਆਂ ਨੇ ਭਾਈ, ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜਿਹੜੇ ਆਪਣੇ ਆਪ ਹੁਦਰੀਆਂ ਕਰਦੇ ਨੇ, ਆਪਣੇ ਆਪ ਭਾਣੇ ਦੇ ਅੰਦਰ ਚੱਲਦੇ ਹਨ।
ਰਹਿਣਾਇਰ ਮਹਿ ਸਭ ਕਿਛ ਹੈ, ਕਰਮੀ ਪੱਲੇ ਪਾਏ।
ਸੰਸਾਰ ਰਾਇਣ ਸਮੁੰਦਰ ਦੇ ਵਿੱਚ ਸਭ ਕਿਛ ਹੈ, ਸੰਸਾਰ ਸਮੁੰਦਰ ਦੇ ਵਿੱਚ ਸਭ ਕਿਛ ਹੈ, ਪਰ ਕਰਮਾਂ ਦੇ ਦੁਆਰਾ ਬੁੱਧੀ ਰੂਪ ਪੱਲੇ ਦੇ ਵਿੱਚ ਉਹਨਾਂ ਦੇ ਪੱਲੇ ਵਿੱਚ ਪੈਂਦਾ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਂਦੇ ਨੇ, ਵਾਹਿਗੁਰੂ ਪਰਮੇਸ਼ਰ ਤੋਂ ਬਲਹਾਰ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਮ ਸਾਨੂੰ ਆਪਣੇ ਆਪ ਬਣਾਉਣੇ ਪੈਂਦੇ ਨੇ। ਕਰਮ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਗਾਹ 'ਤੇ ਆ ਕੇ, ਮਹਾਰਾਜ ਜੀ ਦੇ ਦਰਵਾਜ਼ੇ 'ਤੇ ਆ ਕੇ ਬਣਦੇ ਨੇ। ਅੰਮ੍ਰਿਤ ਵੇਲੇ ਗੁਰਸਿੱਖਾ ਇਸ਼ਨਾਨ ਕਰ ਅਤੇ ਸਤਿਗੁਰੂ ਮਹਾਰਾਜ ਜੀ ਦੀ ਦਰਗਾਹ ਦੇ ਉੱਪਰ, ਮਹਾਰਾਜ ਜੀ ਦੇ ਦਰ ਦੇ ਉੱਪਰ ਆ। ਜਦੋਂ ਅੰਮ੍ਰਿਤ ਵੇਲਾ ਸੰਭਾਲੇਗਾ ਤੇਰੇ ਕਰਮ ਵੀ ਸਵੱਛ ਬਣ ਜਾਣਗੇ। ਦੋ ਪ੍ਰਕਾਰ ਦੇ ਕਰਮ ਹੁੰਦੇ ਨੇ, ਇੱਕ ਸਕਾਮ ਕਰਮ ਹੁੰਦੇ ਨੇ ਅਤੇ ਦੂਸਰੇ ਨਿਸ਼ਕਾਮ ਕਰਮ ਹੁੰਦੇ ਨੇ। ਇੱਕ ਮਨੁੱਖ ਉਹ ਕਰਮ ਕਰਦਾ ਹੈ, ਹੇ ਭਾਈ ਜਿਹੜਾ ਸਕਾਮ ਕਰਮ ਵੀ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਕੇ ਬਾਣੀ ਪੜ੍ਹਨੀ, ਸਿੱਖਾਂ ਦੀ ਸੇਵਾ ਕਰਨੀ ਅਤੇ ਮਹਾਰਾਜ ਜੀ ਤੋਂ ਕੁਝ ਮੰਗ ਲੈਣਾ, ਕੁਝ ਦੁੱਧ ਪੁੱਤ ਮੰਗ ਲੈਣਾ, ਭਾਵ ਕਰਮ ਤਾਂ ਕਰਨੇ ਨੇ ਪਰ ਉਹ ਸਕਾਮ ਕਰਮ ਨੇ। ਮਹਾਰਾਜ ਜੀ ਦੇ ਕੋਲੇ ਆ ਕੇ ਸਕਾਮੀ ਕਰਮ ਵੀ ਕਰ ਲੈਣਾ ਕਰੀ ਭਾਵੇਂ, ਮਹਾਰਾਜ ਤੇਰੇ ਉਹ ਵੀ ਪੂਰੇ ਕਰ ਦੇਵੇਗਾ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੁੱਧ ਪੁੱਤ ਦੇਣ ਵਾਲੇ ਹਨ। ਸ਼੍ਰੀ ਦਸਮ ਗ੍ਰੰਥ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਬਚਨ ਆਉਂਦੇ ਨੇ, ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਣ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ ਕਿਦੋ ਮਾਨੀ ਮਹਾਮਾਨ ਹੋ। ਉਹ ਪਰਮਾਤਮਾ ਦੁੱਧ ਪੁੱਤ ਨੂੰ ਦੇਣ ਵਾਲਾ ਹੈ। ਵਿਦਿਆ ਕੇ ਵਿਚਾਰ ਹੋ ਕੇ ਦਵੈ ਅਵਤਾਰ ਹੋ ਕੇ ਸੁੱਧਤਾ ਕੀ ਸੂਰਤ ਹੋ ਕੇ ਸਿੱਧਤਾ ਕੀ ਸ਼ਾਨ ਹੋ ਕੇ ਜੋਬਣ ਕੇ ਜਾਲ ਹੂੰ ਕੇ ਕਾਲ ਹੂੰ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ। ਉਹ ਮਹਾਰਾਜ ਜੀ ਦੁੱਧ ਪੁੱਤ ਦੇਣ ਵਾਲੇ ਨੇ, ਪਰ ਕਰਮ ਕਿਵੇਂ ਬਣਦੇ ਨੇ? ਕਰਮ ਬਣਦੇ ਨੇ ਆ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਣ ਕਰਕੇ, ਤਾਂ ਇਹ ਕਰਮ ਬਣਦੇ ਨੇ। ਗੁਰਸਿੱਖਾਂ ਦੀ ਸੇਵਾ ਕਰਕੇ ਕਰਮ ਬਣਦੇ ਹਨ। ਮੇਰੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਭਾਈ ਸੰਸਾਰ ਸਮੁੰਦਰ ਦੇ ਅੰਦਰ ਸਭ ਕੁਛ ਹੈ, ਪਰ ਕਰਮਾਂ ਦੇ ਦੁਆਰਾ ਬੁੱਧੀ ਰੂਪ ਪੱਲੇ ਦੇ ਵਿੱਚ ਉਹਨਾਂ ਗੁਰਸਿੱਖਾਂ ਦੇ ਪੈ ਜਾਂਦਾ ਜਿਹੜੇ ਗੁਰਸਿੱਖਾਂ ਦੀ ਗੁਰੂ ਦੀ ਸੇਵਾ ਕਰਦੇ ਹਨ।
ਨਾਨਕ ਨਉ ਨਿਧ ਪਾਈਐ ਜੇ ਚੱਲੈ ਤਿਸੈ ਰਜਾਏ।
ਜੇ ਚੱਲੈ ਤਿਸੈ ਅਰਜਾਏ, ਕਹਿਣ ਲੱਗੇ ਜਿਹੜੇ ਪਰਮਾਤਮਾ ਵਾਹਿਗੁਰੂ ਦੀ ਰਜਾਏ ਆਗਿਆ ਦੇ ਵਿੱਚ ਚੱਲਦੇ ਹਨ, ਵਾਹਿਗੁਰੂ ਜੀ ਦੀ ਆਗਿਆ ਦੇ ਅੰਦਰ ਉਹਦੇ ਹੁਕਮ ਦੇ ਅੰਦਰ ਚੱਲਦੇ ਹਨ। ਨਾਨਕ ਨੌ ਨਿਧ ਪਾਈ ਹੈ, ਉਹਨਾਂ ਨੂੰ ਨੌ ਨਿਧ, ਨੌ ਜਿਹੜੇ ਖਜ਼ਾਨੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ। ਗੁਰਸਿੱਖੋ, ਮੇਰੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਉਂਦੇ ਨੇ, ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਹੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਜੀਵ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਲੈਂਦਾ ਹੈ, ਉਹਦੇ ਪਿੱਛੇ ਤਾਂ ਨੌ ਨਿਧੀਆਂ, ਨੌ ਤਰ੍ਹਾਂ ਦੇ ਖਜ਼ਾਨੇ, 18 ਜਿਹੜੀਆਂ ਸਿੱਧੀਆਂ ਨੇ, ਉਹਦੇ ਪਿੱਛੇ ਹੱਥ ਜੋੜ ਕੇ ਤੁਰੀਆਂ ਫਿਰਦੀਆਂ ਨੇ। ਵਾਹਿਗੁਰੂ ਜੀ ਦੀ ਬਾਣੀ, ਵਾਹਿਗੁਰੂ ਜੀ ਦਾ ਸਿਮਰਨ ਇੰਨਾ ਉੱਤਮ ਹੈ। ਅਸੀਂ ਮਾਇਆ ਦੇ ਮੰਗਰ ਦੌੜਦੇ ਹਾਂ, ਮਾਇਆ ਦੇ ਮੰਗਰ ਭੱਜਦੇ ਹਾਂ। ਮਹਾਂਪੁਰਖਾਂ ਦੀ ਸੰਗਤ ਕਰੋ, ਸੱਚੇ ਸਿੱਖਾਂ ਦੀ ਸੰਗਤ ਕਰੋ, ਸਿਮਰਨ ਕਰੋਗੇ ਤੇ ਮਾਇਆ ਤੁਹਾਡੇ ਪਿੱਛੇ ਦੌੜੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਪਾਵਨ ਸ਼ਬਦ ਸਾਨੂੰ ਸਮਝਾ ਰਹੇ ਨੇ, ਜਿਹੜੇ ਜੀਵ ਵਾਹਿਗੁਰੂ ਪਰਮੇਸ਼ਰ ਜੀ ਦੀ ਰਜ਼ਾ ਦੇ ਅੰਦਰ ਚੱਲਦੇ ਹਨ, ਉਹਦੀ ਆਗਿਆ ਦੇ ਵਿੱਚ ਚੱਲਦੇ ਨੇ, ਤੇ ਉਸ ਜੀਵ ਦੇ ਮਗਰ ਨੌ ਤਰ੍ਹਾਂ ਦੇ ਖਜ਼ਾਨੇ ਦੌੜਦੇ ਜਾਂਦੇ ਨੇ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਕਿੰਨੇ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਦੇ ਅੰਦਰ ਰਹਿੰਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਿਆ ਨਾ ਤੇ ਮਹਾਰਾਜ ਪਾਤਸ਼ਾਹ ਜੀ ਸਰਸਾ ਦੇ ਕੰਢੇ ਤੇ ਆਏ ਨੇ, ਇੱਥੇ ਭਾਈ ਦਇਆ ਸਿੰਘ ਨੇ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਇੱਥੇ ਜੰਗ ਲੜ ਲਈਏ, ਪਿੱਛੋਂ ਟਿੱਡੀ ਦਲ ਬੜਾ ਚੜ੍ਹਦਾ ਆ ਰਿਹਾ ਹੈ, 10 ਲੱਖ ਜਿਹੜਾ ਦੁਸ਼ਮਣ ਹੈ ਉਹ ਚੜ੍ਹਦਾ ਆ ਰਿਹਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਭਾਈ ਦਇਆ ਸਿੰਘ ਜੀ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, ਇਤਨੇ ਮੈਂ ਮੁਖਾਤਬ ਹੋਏ ਗੁਰੂ ਗੋਬਿੰਦ, ਵੋ ਸ਼ਾਬਰ ਸ਼ਾਕਰ ਵੋ ਬਹਾਦਰ ਗੁਰੂ ਗੋਬਿੰਦ, ਰਸਤੇ ਮੇਂ ਗਵਾਹ ਆਏ ਥੇ ਦੋ ਦੁਰ ਗੁਰੂ ਗੋਬਿੰਦ, ਥੇ ਗਮ ਕੀ ਜਗੇ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ। ਜੋਗੀ ਅੱਲਾ ਯਾਰ ਖਾਂ ਕਹਿਣ ਲੱਗਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿਵੇਂ ਮਹਾਰਾਜ ਜੀ ਦੀ ਆਗਿਆ ਦੇ ਅੰਦਰ ਚੱਲਦੇ ਸਨ, ਖੁਦ ਗੁਰੂ ਖੁਦ ਖਦਾਏ ਆਪ, ਪਰ ਪਰਮਾਤਮਾ ਅਕਾਲ ਪੁਰਖ ਦੀ ਆਗਿਆ ਦੇ ਅੰਦਰ ਚੱਲਦੇ ਸਨ। ਜਬ ਦੂਰ ਸੇ ਦਰਿਆ ਸੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇਂ ਪਿਆਰੇ ਨਜ਼ਰ ਆਏ, ਜਿਹ ਦੇਖ ਕੇ ਸਤਿਗੁਰੂ ਕੇ ਦਲਾਰੇ ਨਜ਼ਰ ਆਏ, ਕਹਿਤੇ ਥੇ ਇਜਾਜ਼ਤ ਨਹੀਂ ਹੈ ਹਮੇ ਰਨ ਕੀ। ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਮੁਖਾਤਬ ਹੋ ਕੇ, ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਸਰਸਾ ਦੇ ਕੰਢੇ ਤੇ ਜੰਗ ਲੜ ਲੈਂਦੇ ਆ, ਕਹਿਤੇ ਥੇ ਇਜਾਜ਼ਤ ਨਹੀਂ ਹੈ ਹਮੇ ਰਨ ਕੀ, ਮੱਟੀ ਟੱਕ ਉਡਾ ਸਕਦੇ ਹਾਂ ਦੁਸ਼ਮਣ ਕੇ ਚਮਣ ਕੀ। ਭਾਈ ਦਇਆ ਸਿੰਘ ਆ, ਸਾਨੂੰ ਇੱਥੇ ਮੇਰੇ ਕਾਲ ਪੁਰਖ ਪਰਮੇਸ਼ਰ ਦੀ ਆਗਿਆ ਨਹੀਂ ਹੋ ਰਹੀ, ਨਹੀਂ ਜਿੰਨਾ 10 ਲੱਖ ਟਿੱਡੀ ਦਲ ਚੜ ਕੇ ਆ ਰਿਹਾ ਨਾ, ਇਹਨਾਂ ਦੀ ਧੂੜ ਵੀ ਨਹੀਂ ਸੀ ਲੱਭਣੀ, ਵੀ ਇਹ ਖਤਮ ਹੋ ਜਾਣਾ ਸੀ ਸਾਰਾ ਟਿੱਡੀ ਦਲ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਇੰਨੀ ਆਗਿਆ ਵਿੱਚ ਅਕਾਲ ਪੁਰਖ ਦੀ। ਮਹਾਰਾਜ ਜੀ ਕਹਿੰਦੇ ਜਿੱਥੇ ਜੰਗ ਹੋਣੀ ਹੈ ਉੱਥੇ ਹੀ ਹੋਣੀ ਹੈ। ਗੁਰਮੁਖੋ ਖਿਆਲ ਕਰੋ, ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੰਨੀ ਆਗਿਆ ਵਿੱਚ ਰਹਿੰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਭਾਈ ਜਿਹੜੇ ਜੀਵ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਦੇ ਵਿੱਚ ਰਹਿੰਦੇ ਨੇ ਉਹਦੇ ਪਿੱਛੇ 9 ਨਿਧੀਆਂ 18 ਸਿੱਧੀਆਂ ਤੁਰੀਆਂ ਫਿਰਦੀਆਂ ਨੇ, ਹੱਥ ਜੋੜ ਕੇ ਖੜੀਆਂ ਨੇ ਉਹਨਾਂ ਦੇ ਅੱਗੇ ਖਜ਼ਾਨੇ ਕਿ ਸਾਨੂੰ ਪ੍ਰਵਾਨ ਕਰ ਲੈਣਾ ਕਰੋ। ਪਰ ਵੱਡੀ ਗੱਲ ਇਹ ਹੈ ਕਿ ਗੁਰੂ ਦੇ ਸਿੱਖਾਂ ਤੈਨੂੰ ਗੁਰੂ ਦੀ ਆਗਿਆ ਦੇ ਵਿੱਚ ਚੱਲਣਾ ਪਵੇਗਾ, ਗੁਰੂ ਦੇ ਭਾਣੇ ਵਿੱਚ ਚੱਲਣਾ ਪਵੇਗਾ। ਭਾਣਾ ਕੀ ਹੁੰਦਾ ਸਤਿਗੁਰੂ ਜੀ ਦਾ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਖ ਦੁਖ ਪਾਪ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਹਾਂ ਉੱਠਦਿਆਂ ਹਰ ਨਾਮ ਧਿਆਵੈ। ਇਹ ਗੁਰੂ ਜੀ ਦੇ ਭਾਣੇ ਅੰਦਰ ਜੋ ਗੁਰੂ ਜੀ ਦਾ ਉਪਦੇਸ਼ ਹੈ ਉਸ ਨੂੰ ਗ੍ਰਹਿਣ ਕਰ ਲੈਣਾ ਕਰੀਏ ਜੀ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਹੱਲੇ ਦੇ ਅੰਦਰ ਅੱਗੇ ਉਪਦੇਸ਼ ਦਿੰਦੇ ਹਨ।
ਸਹਿਜੇ ਸਤਿਗੁਰ ਨਾ ਸੇਵਿਓ, ਵਿੱਚ ਹਉਮੈ ਜਨਮ ਬਿਲਾਸ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਹਿਜੇ ਸ਼ਾਂਤੀ ਸਰੂਪ ਸਤਿਗੁਰੂ ਜੀ ਨੂੰ ਜਿਨ੍ਹਾਂ ਜੀਵਾਂ ਨੇ ਨਾ ਸੇਵਿਓ ਨਹੀਂ ਸੇਵਨਾ ਕੀਤਾ, ਸ਼ਾਂਤੀ ਸਰੂਪ ਸਤਿਗੁਰੂ ਜੀ ਨੂੰ ਜਿਨ੍ਹਾਂ ਜੀਵਾਂ ਨੇ ਨਹੀਂ ਸੇਵਨਾ ਕੀਤਾ, ਨਹੀਂ ਚੇਤੇ ਕੀਤਾ, ਵਾਹਿਗੁਰੂ ਪਰਮੇਸ਼ਰ ਦਾ ਨਹੀਂ ਨਾਮ ਜਪਿਆ, ਵਿੱਚ ਹਉਮੈ ਜਨਮ ਵਿਨਾਸ, ਉਹ ਹਉਮੈ ਦੇ ਵਿੱਚ ਨੇ, ਹੰਕਾਰ ਦੇ ਵਿੱਚ ਨੇ। ਜੀਵ ਬਹੁਤਾਤ ਹੰਕਾਰ ਦੇ ਵਿੱਚ ਹੀ ਕਰਮ ਕਰਦਾ ਹੈ। ਮੇਰੇ ਹਜ਼ੂਰ ਜੀ ਦੀ ਬਾਣੀ ਕਹਿੰਦੀ ਮਨੁੱਖ ਪੈਣ ਦਾ ਵੀ ਹਉਮੈ ਦੇ ਅੰਦਰ ਹੈ, ਖਾਂਦਾ ਵੀ ਹਉਮੈ ਦੇ ਅੰਦਰ ਹੈ, ਤੇ ਜੀਵ ਤੁਰਦਾ ਵੀ ਹਉਮੈ ਦੇ ਅੰਦਰ ਹੈ। ਇਹ ਹਉਮੈ ਹੀ ਇਸ ਨੂੰ ਲਈ ਫਿਰਦੀ ਹੈ। ਹਜ਼ੂਰ ਜੀ ਕਹਿੰਦੇ ਨੇ ਭਾਈ ਵਿੱਚ ਹਉਮੈ ਜਨਮ ਵਿਨਾਸ, ਇਹ ਜਿਹੜਾ ਜੀਵ ਹੈ ਹਉਮੈ ਦੇ ਅੰਦਰ ਹੰਕਾਰ ਦੇ ਅੰਦਰ ਇਹਦਾ ਜਿਹੜਾ ਜਨਮ ਹੈ, ਮਨੁੱਖਾ ਜਨਮ ਹੈ, ਇਹ ਜਨਮ ਭਾਈ ਬਿਨਾਸ਼ ਹੋ ਰਿਹਾ, ਨਾਸ਼ ਹੋ ਰਿਹਾ ਹੈ।
ਰਸਨਾ ਹਰ ਰਸ ਨਾ ਚਖਿਓ, ਕਮਲ ਨਾ ਹੋਇਓ ਪਰਗਾਸ।
ਇਹ ਰਸਨਾ ਜਿਹੜੀ ਸਾਡੀ ਜੀਭ ਹੈ, ਇਹ ਜੀਭ ਦੇ ਨਾਲ ਕੀ ਕਰਨਾ ਸੀ, ਇਸ ਰਸਨਾ ਦੇ ਦੁਆਰਾ ਕੀ ਕਰਨਾ ਸੀ, ਪਰਮੇਸ਼ਰ ਦਾ ਨਾਮ ਜਪਣਾ ਸੀਗਾ। ਉਹ ਜਪਿਆ ਕੋਈ ਨਹੀਂ, ਨਾ ਨਿਤਨੇਮ ਕਰਦੇ ਹਾਂ, ਨਾ ਬਾਣੀ ਪੜ੍ਹਦੇ ਹਾਂ, ਨਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਪੁੱਛੋ, ਮਹਾਰਾਜ ਜੀ ਨੇ ਫੁਣਹੇ ਬਾਣੀ ਦੇ ਅੰਦਰ ਇਹ ਸ਼ਬਦ ਕਹੇ ਨੇ ਕਿ ਜਿਹੜੀ ਰਸਨਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਨਾ ਕਰਦੀ, ਸਵੇਰੇ ਉੱਠ ਕੇ ਨਿਤਨੇਮ ਨਹੀਂ ਕਰਦੀ, ਹਜ਼ੂਰ ਜੀ ਦੇ ਬਚਨ ਨੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ। ਕਹਿੰਦੇ ਇਸ ਜੀਵ ਦੇ ਟੁਕੜੇ ਟੁਕੜੇ ਕਰ ਦੇਣੇ ਚਾਹੀਦੇ ਹੈ, ਤੈਨੂੰ ਕੋਈ ਅਧਿਕਾਰ ਨਹੀਂ ਗਾ ਇਸ ਜੀਵ ਨੂੰ ਰੱਖਣ ਦਾ। ਜਿਹੜੀ ਜੀਵ ਰੱਬ ਪਰਮੇਸ਼ਰ ਦਾ ਨਾਮ ਨਹੀਂ ਜਪਦੀ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਸਾਧਨਾ ਨਹੀਂ ਕਰਦੀ, ਫਿਰ ਇਹ ਜੀਵ ਤੋਂ ਕੀ ਕਰਾਉਣਾ ਹੈ? ਕੇਵਲ ਇਹ ਜੀਵ ਨਿੰਦਿਆ ਵਾਸਤੇ ਰੱਖੀ ਹੈ? ਕੇਵਲ ਚੁਗਲੀਆਂ ਕਰਨ ਵਾਸਤੇ ਰੱਖੀ ਹੈ? ਕੀ ਇਸ ਜੀਵ ਦੇ ਨਾਲ ਲੋਕਾਂ ਨੂੰ ਗਾਲੀ ਗਲੋਚ ਕਰਦਾ ਹੈ? ਇਹ ਨਹੀਂ ਸੀ ਕਰਨਾ, ਇਸ ਜੀਵ ਦੇ ਨਾਲ ਸੱਚ ਬੋਲਣਾ ਸੀਗਾ, ਇਸ ਜੀਵ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਸੀਗਾ, ਉਹ ਕੀਤਾ ਹੀ ਨਹੀਂਗਾ। ਹਜ਼ੂਰ ਜੀ ਕਹਿੰਦੇ ਤਿਲ ਤਿਲ ਕਰ ਕੱਟੀਏ, ਤਿਲ ਛੋਟਾ ਜਿਹਾ ਪਦਾਰਥ ਹੁੰਦਾ ਹੈ ਗੁਰਮੁਖੋ। ਮਹਾਰਾਜ ਜੀ ਕਹਿੰਦੇ ਉਹਦੇ ਸ਼ਦਰਸ਼ ਇਸ ਤਿਲ ਦੇ ਸਮਾਨ ਜੀਵ ਨੂੰ ਕੱਟ ਦਿਓ। ਉਹ ਕਿਹੜੀ ਜੀਵ ਜਿਹੜੀ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੀ, ਉਹਦਾ ਸਿਮਰਨ ਨਹੀਂ ਕਰਦੀ? ਕਹਿੰਦੇ ਇਹ ਰਸਨਾ ਇਹ ਸਵਾਦਾਂ ਦੇ ਅੰਦਰ ਇਹ ਲਭਾਏ ਮਾਨ ਰਹਿੰਦੀ ਹੈ, ਪਦਾਰਥ ਖਾਣ ਦੇ ਅੰਦਰ ਲਭਾਏ ਮਾਨ ਰਹਿੰਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਰਸਨਾ ਹਰ ਰਸ ਨਾ ਚਖਿਓ, ਜਿਨ੍ਹਾਂ ਨੇ ਹਰੀ ਰਸ ਦਾ ਪਰਮੇਸ਼ਰ ਦਾ ਨਾਮ ਇਸ ਰਸਨਾ ਦੇ ਦੁਆਰਾ ਚੱਖਣਾ ਨਹੀਂ ਕੀਤਾ, ਤੇ ਕਮਲ ਨਾ ਹੋਇਓ ਪ੍ਰਗਾਸ। ਕਮਲ ਕਹਿੰਦੇ ਹਿਰਦੇ ਨੂੰ, ਫਿਰ ਉਹਨਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ। ਗਿਆਨ ਦਾ ਪ੍ਰਕਾਸ਼ ਕਿਵੇਂ ਹੋਣਾ ਸੀ? ਇਸ ਜੀਵ ਦੇ ਦੁਆਰਾ ਨਿਤਨੇਮ ਕਰਨਾ ਸੀਗਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਸੀਗਾ, ਉਹ ਜਪਿਆ ਕੋਈ ਨਹੀਂ। ਜਦੋਂ ਜਪਿਆ ਨਹੀਂ ਤੇ ਫਿਰ ਗਿਆਨ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ ਪਿਆ। ਅਗਿਆਨਤਾ ਦਾ ਹਨੇਰਾ ਹਿਰਦੇ ਦੇ ਅੰਦਰ, ਅਗਿਆਨਤਾ ਦਾ ਹਨੇਰਾ ਲੈ ਕੇ ਘੁੰਮ ਰਿਹਾ ਹੈ। ਜਿੰਨਾ ਚਿਰ ਜੀਵ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਤਮਾਮ ਅਗਿਆਨਤਾ ਦੇ ਹਨੇਰੇ ਇਹਦੇ ਅੰਦਰ ਵਿਕਾਰ ਘੁੰਮ ਰਹੇ ਨੇ, ਇਹਦੇ ਅੰਦਰ ਗਿਆਨ ਪੈਦਾ ਹੀ ਨਹੀਂ ਹੋ ਸਕਦਾ। ਜਿੰਨਾ ਚਿਰ ਇਸ ਜੀਵ ਦੇ ਅੰਦਰ ਗਿਆਨ ਪੈਦਾ ਨਹੀਂ ਹੋ ਸਕਦਾ ਗੁਰਮੁਖੋ, ਉਹਨਾਂ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਬਨ ਗੁਰੂ ਤੋਂ ਬਿਨਾਂ ਗਿਆਨ ਪੈਦਾ ਨਹੀਂ, ਤੇ ਗਿਆਨ ਤੋਂ ਬਿਨਾਂ ਗੁਰੂ ਦੀ ਪ੍ਰਾਪਤੀ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਕਮਲ ਨਾ ਹੋਇਓ ਪ੍ਰਕਾਸ਼। ਕਹਿੰਦੇ ਕਮਲ ਹਿਰਦੇ ਦੇ ਅੰਦਰ, ਫਿਰ ਉਹਨਾਂ ਜੀਵਾਂ ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਜੀ।
ਭਿਖ ਖਾਦੀ ਮਨ ਮੁਖ ਮੋਆ, ਮਾਇਆ ਮੋਹੇ ਵਿਨਾਸ਼।
ਇਹੋ ਜਿਹੜੇ ਮਨ ਮੁਖ ਬੰਦੇ ਹੁੰਦੇ ਹਨ, ਉਹਨਾਂ ਨੇ ਫਿਰ ਭਿਖ ਖਾਦੀ, ਜ਼ਹਿਰ ਨੂੰ ਖਾਦੀ, ਜ਼ਹਿਰ ਖਾ ਕੇ ਉਹ ਮਰ ਗਏ, ਆਤਮਕ ਤੌਰ ਤੇ ਉਹਨਾਂ ਦੀ ਮ੍ਰਿਤੂ ਹੋ ਗਈ। ਹੁਣ ਜ਼ਹਿਰ ਖਾ ਕੇ ਤਾਂ ਜੀਵ ਮਰ ਜਾਂਦਾ ਹੈ ਨਾ, ਹੁਣ ਇੱਥੇ ਕਿਹੜੀ ਜ਼ਹਿਰ ਹੈ ਜਿਹੜੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਆਤਮਕ ਤੌਰ ਤੇ ਮਰ ਜਾਂਦਾ? ਸਰੀਰ ਕਰਕੇ ਤਾਂ ਜ਼ਹਿਰ ਖਾ ਕੇ ਜੀਵ ਮਰਦਾ ਹੈ ਨਾ। ਇਹ ਪੰਜ ਪ੍ਰਕਾਰ ਦੀ ਜ਼ਹਿਰ ਹੁੰਦੀ ਹੈ, ਇਹਨੂੰ ਵਿਖ ਕਰਕੇ ਬੋਲਿਆ ਜਾਂਦਾ। ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ, ਇਹ ਪੰਜ ਪ੍ਰਕਾਰ ਦੀ ਵਿਦਵਾਨਾਂ ਨੇ ਮੰਨੀ ਹੈ। ਭਗਤ ਜੀ ਦੇ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ, ਭਗਤ ਜੀ ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਕ ਕੁੰਚਰ ਏਕ ਦੁੱਖ ਬਨਾਸ, ਪੰਚ ਦੁੱਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਇਹ ਪੰਜ ਪ੍ਰਕਾਰ ਦੀ ਜ਼ਹਿਰ ਹੈ, ਇਹਨੂੰ ਵਿਸ਼ਿਆਂ ਦੀ ਜ਼ਹਿਰ ਕਹਿੰਦੇ ਨੇ। ਮ੍ਰਿਗ ਇਹ ਜਿਹੜੀਆਂ ਅਲੱਗ ਅਲੱਗ ਪ੍ਰਜਾਤੀਆਂ ਨੇ ਨਾ, ਇਹਨਾਂ ਪ੍ਰਜਾਤੀਆਂ ਦੇ ਅੰਦਰ ਇੱਕ ਇੱਕ ਤਰ੍ਹਾਂ ਦੀ ਵਿਸ਼ ਹੈ, ਇੱਕ ਇੱਕ ਤਰ੍ਹਾਂ ਦੀ ਜ਼ਹਿਰ ਹੈ। ਉਹਨਾਂ ਦੀ ਮ੍ਰਿਤੂ ਹੋ ਜਾਂਦੀ ਹੈ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹ ਜਿਹੜੇ ਪੰਜ ਦੋਸ਼ ਹਨ, ਪੰਜ ਵਿਸ਼ੇ ਨੇ, ਇਹ ਪੰਜ ਵਿਸ਼ੇ ਇਕੱਲੇ ਮਨੁੱਖ ਦੇ ਅੰਦਰ ਨੇ। ਫਿਰ ਦੱਸੋ ਖਾਂ ਕਿ ਇਹ ਮਨੁੱਖ ਇਹਨਾਂ ਪੰਜ ਵਿਸ਼ਿਆਂ ਤੋਂ ਕਿਵੇਂ ਬਚ ਸਕਦਾ ਹੈ। ਇਹ ਪੰਜ ਵਿਸ਼ੇ ਇਕੱਲੇ ਮਨੁੱਖ ਦੇ ਅੰਦਰ ਨੇ। ਜਿਵੇਂ ਮ੍ਰਿਗ ਹੈ, ਮ੍ਰਿਗ ਦੇ ਅੰਦਰ ਘੰਡੇ ਹੇੜੇ ਸ਼ਬਦ ਨੂੰ ਸੁਣਨ ਦਾ ਵਿਸ਼ਾ ਹੈ। ਸ਼ਿਕਾਰੀ ਉਸ ਨੂੰ ਪਕੜ ਲੈਂਦੇ ਨੇ, ਪਕੜ ਕੇ ਉਹਦੀ ਖੱਲ ਉਧੇੜ ਦਿੰਦੇ ਨੇ। ਜਦੋਂ ਸ਼ਿਕਾਰੀ ਲੋਕ ਪਕੜਦੇ ਨੇ ਮ੍ਰਿਗ ਨੂੰ, ਉਹ ਜੰਗਲ ਵਿੱਚ ਬੈਠ ਕੇ ਘੰਡੇ ਹੇੜੇ ਸ਼ਬਦ ਦਾ ਨਾਦ ਵਜਾਉਂਦੇ ਨੇ ਅਤੇ ਮ੍ਰਿਗ ਪਕੜਿਆ ਜਾਂਦਾ ਹੈ। ਇਹਨੂੰ ਸ਼ਬਦ ਸੁਣਨ ਦਾ ਵਿਸ਼ਾ ਹੈ, ਕੰਨਾਂ ਦਾ ਵਿਸ਼ਾ ਹੈ। ਕੰਨਾਂ ਦੇ ਵਿਸ਼ੇ ਕਰਕੇ ਇਹ ਪਕੜਿਆ ਗਿਆ, ਇਹਦੀ ਮ੍ਰਿਤੂ ਹੋ ਗਈ। ਭਗਤ ਜੀ ਨੇ ਉਪਦੇਸ਼ ਦਿੱਤਾ ਮ੍ਰਿਗ। ਦੂਸਰੇ ਨੰਬਰ 'ਤੇ ਕਿਹਾ ਮੀਨ। ਮੀਨ ਨਾਮ ਦਾ ਮੱਛੀ ਦਾ, ਮੱਛੀ ਨੂੰ ਜਦੋਂ ਵੀ ਮਛੇਰੇ ਲੋਕ ਪਕੜਦੇ ਨੇ ਨਾ, ਉਹ ਕੁੰਡੀ ਦੇ ਵਿੱਚ ਕੁਝ ਆਟਾ ਲਾ ਦਿੰਦੇ ਨੇ ਅਤੇ ਮੱਛੀ ਖਾਣ ਜਾਂਦੀ ਹੈ ਅਤੇ ਪਕੜੀ ਜਾਂਦੀ, ਉਹਦੀ ਮ੍ਰਿਤੂ ਹੋ ਜਾਂਦੀ ਹੈ। ਉਹ ਜੀਵ ਰਸਨਾ ਦੇ ਸਵਾਦ ਕਰਕੇ ਆਪਣੀ ਜਾਨ ਦੇ ਬੈਠੀ ਵੀ ਹੈ, ਇਹ ਉਹਦੇ ਅੰਦਰ ਵਿਸ਼ਾ ਹੈ। ਅਤੇ ਭੌਰਾ ਜਿਹੜਾ ਹੈ, ਉਹ ਫੁੱਲ ਦੇ ਅੰਦਰ ਆ ਕੇ ਬੈਠ ਜਾਂਦਾ ਹੈ ਸੁਗੰਧੀ ਲੈਣ ਵਾਸਤੇ। ਅਤੇ ਜਦੋਂ ਤਕਾਲਾਂ ਹੁੰਦੀਆਂ ਨੇ ਨਾ ਸੰਗਤ ਜੀ, ਫੁੱਲ ਆਪਣੇ ਆਪ ਬੰਦ ਹੋ ਜਾਂਦਾ ਏ, ਭੌਰਾ ਜਿਹੜਾ ਉਹ ਵਿੱਚ ਹੀ ਦੱਬਿਆ ਜਾਂਦਾ ਸੁਗੰਧੀ ਲੈਂਦਾ ਲੈਂਦਾ। ਮਾਲੀ ਲੋਕ ਆਉਂਦੇ ਨੇ, ਉਹ ਫੁੱਲ ਨੂੰ ਤੋੜ ਕੇ ਵੱਡਿਆਂ ਵੱਡਿਆਂ ਕੜਾਹਿਆਂ ਵਿੱਚ ਸੱਟ ਕੇ ਉਹਦੀ ਮ੍ਰਿਤੂ ਕਰ ਦਿੰਦੇ ਨੇ, ਫੁੱਲ ਦਾ ਰਸ ਕੱਢ ਲੈਂਦੇ ਨੇ, ਵਿੱਚ ਭੌਰਾ ਵੀ ਮਰ ਜਾਂਦਾ ਹੈ। ਜਿਹੜਾ ਪਤੰਗਾ ਹੈ, ਉਹਨੂੰ ਦੇਖਣ ਦਾ ਵਿਸ਼ਾ ਹੈ। ਉਹ ਦੀਵੇ ਦੀ ਲਾਟ 'ਤੇ ਆਉਂਦਾ ਹੈ ਅਤੇ ਦੀਵੇ ਦੀ ਲਾਟ 'ਤੇ ਆ ਕੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ। ਮੌਤ ਘਾਟ ਉੱਤਰ ਜਾਂਦੀ ਹੈ ਪਤੰਗੇ ਦੀ, ਉਹ ਆਪਣੀ ਜਾਨ ਦੀ ਅਹੁਤੀ ਦੇ ਦਿੰਦਾ ਹੈ। ਉਹਨੂੰ ਦੇਖਣ ਦਾ ਵਿਸ਼ਾ, ਅੱਖਾਂ ਦਾ ਵਿਸ਼ਾ ਹੈ। ਹੁਣ ਇਹ ਵਿਸ਼ੇ ਹੁੰਦੇ ਨੇ ਪੰਜ ਤਰ੍ਹਾਂ ਦੇ। ਇੱਕ ਸਭ ਤੋਂ ਪਹਿਲਾਂ ਸੁਣਨ ਦਾ ਵਿਸ਼ਾ, ਫਿਰ ਜੀਭ ਦਾ ਵਿਸ਼ਾ, ਸੰਗਤ ਜੀ ਫਿਰ ਇਸੇ ਤਰ੍ਹਾਂ ਦੇਖਣ ਦਾ ਵਿਸ਼ਾ ਸੀਗਾ, ਫਿਰ ਸੁਗੰਧੀ ਨਾਸ਼ਕਾ ਦਾ ਵਿਸ਼ਾ ਹੋ ਗਿਆ, ਅਤੇ ਪੰਜਵਾਂ ਵਿਸ਼ਾ ਹੁੰਦਾ ਹਾਥੀ ਦਾ। ਇਹ ਹੁੰਦਾ ਕਾਮ ਵਾਸ਼ਨਾ ਦਾ। ਜਦੋਂ ਹਾਥੀ ਦੇ ਬੱਚੇ ਨੂੰ ਪਕੜਦੇ ਨੇ ਨਾ, ਉਹ ਕਾਮ ਵਾਸ਼ਨਾ ਦੇ ਅਧੀਨ ਕਾਲ ਬੂਤ ਕੀ ਹਸਤਨੀ ਬਣਾ ਕਰਕੇ ਸੰਗਤ ਜੀ ਹਾਥੀ ਨੂੰ ਪਕੜ ਲੈਂਦੇ ਨੇ। ਫਿਰ ਮਹਾਵਤ ਲੋਕ ਉਸਦੇ ਕੁੰਡੇ ਮਾਰ ਮਾਰ ਕੇ ਹਾਥੀ ਨੂੰ ਆਪਣੇ ਵਸ ਦੇ ਵਿੱਚ ਕਰ ਲੈਂਦੇ ਨੇ। ਇਹ ਪੰਜ ਵਿਸ਼ੇ ਨੇ ਅਤੇ ਪੰਜਾਂ ਇਹ ਪ੍ਰਜਾਤੀਆਂ ਦੇ ਅੰਦਰ ਨੇ। ਜਿਵੇਂ ਪਹਿਲਾ ਵਿਸ਼ਾ ਆਪਾਂ ਬੇਨਤੀ ਕੀਤੀ ਸੀ ਹਿਰਨ ਦੇ ਅੰਦਰ ਹੈ ਸੁਣਨ ਦਾ ਵਿਸ਼ਾ, ਫਿਰ ਇਸੇ ਤਰ੍ਹਾਂ ਮੱਛੀ ਦੇ ਅੰਦਰ ਹੈ ਜੀਭ ਦੇ ਰਸ ਦਾ ਵਿਸ਼ਾ, ਭੌਰੇ ਦੇ ਅੰਦਰ ਹੈ ਸੁਗੰਧੀ ਦਾ ਵਿਸ਼ਾ, ਉਹਦੀ ਤਾਂ ਮੌਤ ਹੋ ਜਾਂਦੀ ਹੈ, ਪਤੰਗੇ ਦੇ ਅੰਦਰ ਹੈ ਦੇਖਣ ਦਾ ਵਿਸ਼ਾ ਅਤੇ ਹਾਥੀ ਦੇ ਅੰਦਰ ਹੈ ਕਾਮ ਵਾਸ਼ਨਾ ਦਾ ਵਿਸ਼ਾ। ਇਹ ਪੰਜ ਵਿਸ਼ੇ ਨੇ, ਇਹਨਾਂ ਦੀ ਮੌਤ ਹੋ ਜਾਂਦੀ ਹੈ। ਭਗਤ ਜੀ ਕਹਿੰਦੇ ਬੰਦਿਆ ਇਹ ਇੱਕ ਇੱਕ ਕਰਕੇ ਮੌਤ ਹੋ ਗਈ ਅਤੇ ਤੇਰੇ ਅੰਦਰ ਇਹ ਪੰਜ ਤਰ੍ਹਾਂ ਦੇ ਵਿਸ਼ੇ ਨੇ ਇਕੱਠੇ ਪਰਮਾਤਮਾ ਨੇ ਪਾਏ, ਤੂੰ ਕਿਵੇਂ ਬਚ ਸਕਦਾ। ਮੈਂ ਇੱਕ ਵਾਰੀ ਪੰਕਤੀ ਫਿਰ ਦੁਹਰਾ ਦੇਵਾਂ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਬਨਾਸ, ਪੰਚ ਦੁੱਖ ਆਸਾਦ ਜਾ ਮੈਂ ਤਾਂ ਕੀ ਕੇਤਕ ਆਸ। ਤੇਰੀ ਕਿੱਥੋਂ ਆਸ ਰੱਖੀਏ, ਇਹ ਪੰਜ ਵਿਸ਼ਿਆਂ ਤੋਂ ਤੂੰ ਬਚ ਜਾਏ। ਪਰ ਜੇ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂ ਤੇ ਮਹਾਰਾਜ ਜੀ ਕਿਰਪਾ ਕਰਨ, ਮਹਾਰਾਜ ਜੀ ਇਹਨਾਂ ਪੰਜ ਵਿਸ਼ਿਆਂ ਤੋਂ ਖਹਿੜਾ ਛਡਵਾ ਦੇਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਬਿਖ ਖਾਧੀ ਮਨ ਮੁੱਖ ਮੋਆ, ਇਹ ਪੰਜ ਵਿਸ਼ਿਆਂ ਦੀ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ, ਇਹ ਭਾਈ ਜਿਹੜੇ ਮਨਮੁੱਖ ਬੰਦਿਆਂ ਨੇ ਖਾਧੀ ਖਾ ਲੈਣਾ ਕੀਤੀ ਹੈ। ਅੱਖਾਂ ਨਾਲ ਪਰਾਇਆ ਰੂਪ ਦੇਖਣਾ, ਕੰਨਾਂ ਦੇ ਦੁਆਰਾ ਨਿੰਦਿਆ ਨੂੰ ਸੁਣਨਾ, ਰਸਨਾ ਦੁਆਰਾ ਝੂਠ ਬੋਲਣਾ, ਸਰੀਰ ਦੇ ਦੁਆਰਾ ਜਿਹੜੇ ਪਰਾਏ ਸੰਬੰਧ ਬਣਾਉਣੇ, ਕਹਿੰਦੇ ਇਸੇ ਤਰ੍ਹਾਂ ਅਪਸ਼ਬਦ ਸੁਣਨੇ, ਜਿਹੜੇ ਇਹ ਪੰਜ ਵਿਸ਼ਿਆਂ ਨੂੰ ਤੂੰ ਖਾ ਲਿਆ, ਕਹਿੰਦੇ ਮਨਮੁੱਖ ਬੰਦਿਆ ਤੇਰੀ ਜਿਹੜੀ ਮ੍ਰਿਤੂ ਹੋ ਗਈ ਆਤਮਕ ਤੌਰ 'ਤੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ, ਬਿਖ ਖਾਧੀ ਮਨਮੁੱਖ ਮੋਆ, ਮਾਇਆ ਮੋਹੇ ਵਿਨਾਸ਼, ਮਾਇਆ ਦੇ ਮੋਹ ਦੇ ਅੰਦਰ ਤੂੰ ਵਿਨਾਸ਼ ਹੋ ਗਿਆ, ਨਾਸ਼ ਹੋ ਜਾਣਾ ਕੀਤਾ ਜੀ।
ਇਕਸ ਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ।
ਇਕਸ ਹਰ ਕੇ ਨਾਮ ਬਣ, ਇੱਕ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤ੍ਰਿਗ ਜੀਵਨ, ਤੇਰਾ ਜੀਵਨ ਤੇਰੀ ਜ਼ਿੰਦਗੀ ਵੀ ਤਰਕਾਰ ਹੈ, ਲਾਣਤ ਹੈ ਇਹੋ ਜਿਹੀ ਜ਼ਿੰਦਗੀ ਨੂੰ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਗਿਆ। ਤ੍ਰਿਗ ਵਾਸ, ਜਿਸ ਦੇ ਵਿੱਚ ਵਸੇਬਾ ਹੈ, ਜਿਸ ਦੇ ਵਿੱਚ ਤੇਰਾ ਘਰ ਹੈ, ਉਹ ਘਰ ਨੂੰ ਵੀ ਕਹਿੰਦੇ ਤਰਕਾਰ ਹੈ ਹਜ਼ੂਰ ਜੀ। ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਇੱਕ ਸਹਰ ਕੇ ਨਾਮ ਵਿਣ, ਉਹ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਖਾਧਾ ਹੋਇਆ, ਤੇਰਾ ਪਹਿਨਿਆ ਹੋਇਆ, ਇਹ ਸਭ ਕੁਝ ਤਰਕਾਰ ਹੈ। ਤੇਰੀ ਜ਼ਿੰਦਗੀ ਤਰਕਾਰ ਹੈ, ਤੇਰਾ ਜੀਵਨ ਤਰਕਾਰ ਹੈ, ਤੇਰਾ ਘਰ ਤਰਕਾਰ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਦੇ ਅੰਦਰ ਉਪਦੇਸ਼ ਦਿੱਤਾ ਹੈ, ਤ੍ਰਿਗ ਸਿਰ ਜੋ ਗੁਰ ਨਾਨਿਵੈ, ਗੁਰ ਲੱਗੈ ਨ ਚਰਨੀ, ਤ੍ਰਿਗ ਲੋਇਨ ਗੁਰ ਦਰਸ ਵਿਨ ਵੇਖੈ ਪਰ ਤਰਨੀ, ਤ੍ਰਿਗ ਸਰਵਨ ਉਪਦੇਸ਼ ਵਿਨ ਸੁਣ ਸੁਰਤ ਨ ਧਰਨੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਉਹ ਸਿਰ ਨੂੰ ਤਰਕਾਰ ਹੈ, ਜਿਹੜਾ ਸਿਰ ਆ ਕੇ ਗੁਰੂ ਦੀ ਚੌਕਟ ਦੇ ਅੰਦਰ, ਗੁਰੂ ਦੀ ਬਾਰਗਾਹ ਦੇ ਅੰਦਰ ਆ ਕੇ ਸਿਰ ਨਮਾਉਂਦਾ ਨਹੀਂ ਗਾ। ਤ੍ਰਿਗ ਸਿਰ ਜੋ ਗੁਰ ਨਾਨਿਵੈ, ਗੁਰ ਲੱਗੈ ਨਾ ਚਰਨੀ। ਤੇ ਦੂਸਰਾ ਬਚਨ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਕੀਤਾ, ਤ੍ਰਿਗ ਲੋਇਨ ਗੁਰ ਦਰਸ ਵਿਨ, ਜਿਹੜੇ ਲੋਇਨ, ਜਿਹੜੇ ਨੇਤਰ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨੇ, ਵੇਖੈ ਪਰ ਤਰਨੀ, ਪਰਾਏ ਰੂਪ ਨੂੰ ਦੇਖੇ ਜਾਂਦੇ ਨੇ, ਕਹਿੰਦੇ ਉਹੋ ਜੇ ਨੇਤਰਾਂ ਨੂੰ ਵੀ ਲਾਣਤ ਹੈ, ਇਹਨਾਂ ਅੱਖਾਂ ਤੋਂ ਕੀ ਕਰਾਉਣਾ ਸੀਗਾ, ਕਿਉਂਕਿ ਇਹਨਾਂ ਅੱਖਾਂ ਦੇ ਅੰਦਰ ਗੁਰੂ ਦੀ ਜੋਤ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹਨਾਂ ਅੱਖਾਂ ਦੇ ਅੰਦਰ ਗੁਰੂ ਦੀ ਜੋਤ ਹੈ, ਤੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕੁਝ ਨਾ ਦੇਖ। ਭਾਈ ਸਾਹਿਬ ਜੀ ਕਹਿੰਦੇ ਲਾਣਤ ਹੈ ਇਹੋ ਜਿਹੀਆਂ ਅੱਖਾਂ ਨੂੰ, ਤ੍ਰਿਗ ਲੋਇਨ ਗੁਰਦਰਸ ਵਿਨ ਵੇਖੈ ਪਰ ਤਰਨੀ, ਤ੍ਰਿਗ ਸਰਵਣ ਉਪਦੇਸ਼ ਵਿਨ ਸੁਣ ਸੁਰਤ ਨਾ ਤਰਨੀ। ਕਹਿੰਦੇ ਜਿਹੜੀਆਂ ਕੰਨ ਨੇ ਨਾ ਸਾਡੇ, ਗੁਰੂ ਦੇ ਸ਼ਬਦ ਨੂੰ ਸੁਣਦੇ ਨਹੀਂ ਗੇ, ਇਹਨਾਂ ਕੰਨਾਂ ਨੂੰ ਵੀ ਤਰਕਾਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਨੇ, ਇਹ ਸਾਡੇ ਇੰਦਰੇ ਨੇ, ਇਹਨਾਂ ਇੰਦਰਿਆਂ ਦੇ ਨਾਲ ਵੀ ਸਿਮਰਨ ਹੋ ਜਾਂਦਾ ਹੈ। ਕਿਵੇਂ ਇੰਦਰਿਆਂ ਨਾਲ ਸਿਮਰਨ ਹੁੰਦਾ ਹੈ? ਜੇ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰੀਏ, ਕੰਨਾਂ ਨਾਲ ਗੁਰੂ ਦੀ ਬਚਨਾਂ ਨੂੰ ਸੁਣੀਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਤਾਂ ਇੱਥੋਂ ਤੱਕ ਵੀ ਉਪਦੇਸ਼ ਦਿੱਤਾ ਹੈ। ਭਾਈ ਸਾਹਿਬ ਜੀ ਕਹਿੰਦੇ ਵਿਨ ਸੇਵਾ ਤ੍ਰਿਗ ਹੱਥ ਪੈਰ, ਹੋਰ ਨੇ ਫਲ ਕਰਨੀ, ਪੀਰ ਮਰੀਦਾ ਪਿਰ ਹੜੀ, ਸਤਿਗੁਰ ਸੁਖ ਸ਼ਰਨੀ। ਸਾਡੇ ਹੱਥ ਤੇ ਸਾਡੇ ਪੈਰ ਨੇ ਨਾ, ਭਾਈ ਸਾਹਿਬ ਜੀ ਕਹਿੰਦੇ ਜੇ ਇਹ ਸੇਵਾ ਨਹੀਂ ਨਾ ਕਰਦੇ ਤੇ ਇਹਨਾਂ ਨੂੰ ਵੀ ਤਰਕਾਰ ਹੈ। ਤੇ ਕਈ ਕਹਿਣਗੇ ਜੀ ਹੱਥਾਂ ਨਾਲ ਤਾਂ ਸੇਵਾ ਹੁੰਦੀ ਹੈ, ਪੈਰਾਂ ਨਾਲ ਕਿਵੇਂ ਹੁੰਦੀ ਸੇਵਾ? ਭਾਈ, ਜੇ ਤੂੰ ਪੈਰਾਂ ਨਾਲ ਚੱਲ ਕੇ ਗੁਰੂ ਦੇ ਲੰਗਰ ਵਿੱਚ ਆਵੇਂਗਾ ਤਾਂ ਹੀ ਹੱਥਾਂ ਨਾਲ ਸੇਵਾ ਕਰੇਗਾ ਨਾ, ਪਹਿਲਾਂ ਪੈਰ ਚੱਲਣਗੇ। ਜੇ ਤੂੰ ਪੈਰਾਂ ਨਾਲ ਚੱਲ ਕੇ ਗੁਰੂ ਦਰਬਾਰ ਵਿੱਚ ਆਵੇਂਗਾ ਤੇ ਤਾਂ ਹੀ ਕਥਾ ਕੀਰਤਨ ਸੁਣੇਗਾ, ਪਹਿਲਾਂ ਪੈਰ ਚੱਲਣਗੇ। ਭਾਈਓ, ਭਾਈ ਸਾਹਿਬ ਜੀ ਨੇ ਬਚਨ ਕੀਤਾ ਵਿਣ ਸੇਵਾ ਤ੍ਰਿਗ ਹੱਥ ਪੈਰ, ਗੁਰੂ ਦੀ ਸੇਵਾ ਤੋਂ ਬਿਨਾਂ ਹੱਥ ਤੇ ਪੈਰ ਨੂੰ ਤਰਕਾਰ ਹੈ, ਜਿਹੜੇ ਗੁਰੂ ਦੀ ਸੇਵਾ ਨਹੀਂ ਕਰਦੇ ਹੱਥ। ਹੋਰ ਨਿਫਲ ਕਰਨੀ। ਜਿਹੜੇ ਹੋਰ ਕੁਝ ਜਾਂਦੇ ਨੇ ਪੈਰ ਚੱਲ ਕੇ ਜਾ ਕਰਕੇ ਕਲੱਬਾਂ ਪੱਬਾਂ ਵਿੱਚ ਤੁਰੇ ਫਿਰਦੇ ਨੇ, ਮਾੜੇ ਥਾਵਾਂ 'ਤੇ ਪੈਰ ਚੱਲ ਕੇ ਜਾਂਦੇ ਨੇ, ਫਿਰ ਇਹੋ ਜਿਹੇ ਪੈਰਾਂ ਨੂੰ ਤਰਕਾਰ ਹੈ। ਮੇਰੇ ਹਜ਼ੂਰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਇੱਕ ਸਹਰ ਕੇ ਨਾਮ ਵਿਣ, ਇੱਕ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਹਜ਼ੂਰ ਜੀ ਕਹਿੰਦੇ ਤ੍ਰਿਗ ਜੀਵਨ ਤ੍ਰਿਗ ਵਾਸ, ਭਾਈ ਉਹਦਾ ਜੀਵਨ ਉਹਦੀ ਜ਼ਿੰਦਗੀ ਵੀ ਤਰਕਾਰ ਹੈ, ਤੇ ਜਿੱਥੇ ਉਹ ਰਹਿ ਰਿਹਾ ਹੈ ਭਾਈ ਉਹ ਵੀ ਤਰਕਾਰ ਹੈ।
ਜਾ ਆਪੇ ਨਦਰ ਕਰੇ ਪ੍ਰਭ ਸੱਚਾ, ਤਾਂ ਹੋਵੇ ਦਾਸਨ ਦਾਸ।
ਜਾ ਆਪੇ ਨਦਰ ਕਰੇ ਪ੍ਰਭ ਸੱਚਾ, ਜਿਨ੍ਹਾਂ ਜੀਵਾਂ ਉੱਪਰ ਸੱਚਾ ਪਰਮਾਤਮਾ ਆਪਣੀ ਨਦਰ ਕਰਦਾ ਹੈ, ਆਪਣੀ ਮਿਹਰ ਕਰਦਾ ਹੈ, ਤਾਂ ਹੋਵੇ ਦਾਸਨ ਦਾਸ, ਉਹ ਜੀਵ ਦਾਸਾਂ ਦੇ ਦਾਸ ਹੋ ਜਾਂਦੇ ਨੇ, ਸੇਵਕਾਂ ਦੇ ਸੇਵਕ ਬਣ ਜਾਂਦੇ ਹਨ, ਸੇਵਾ ਕਰਦੇ ਹਨ।
ਤਾਂ ਅਨ ਦਿਨ ਸੇਵਾ ਕਰੇ ਸਤਿਗੁਰੂ ਕੀ, ਕਭੀ ਨਾ ਛੋਡੈ ਪਾਸ।
ਤੇ ਉਹ ਗੁਰਮੁਖ ਰਾਤ ਦਿਨ ਫਿਰ ਸੇਵਾ ਕਰਦੇ ਨੇ ਸਤਿਗੁਰੂ ਜੀ ਦੀ, ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀਆਂ ਦਰੀਆਂ ਝਾੜਦੇ ਨੇ, ਆ ਕੇ ਗੁਰੂ ਮਹਾਰਾਜ ਜੀ ਦੀ ਚੌਰ ਦੀ ਸੇਵਾ ਕਰਦੇ ਨੇ। ਉਹ ਰਾਤ ਦਿਨ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਰੁੱਝੇ ਰਹਿੰਦੇ ਨੇ। ਕਦੇ ਨਾ ਛੋਡੈ ਪਾਸ, ਕਦੇ ਵੀ ਫਿਰ ਸਤਿਗੁਰੂ ਜੀ ਉਹਨਾਂ ਨੂੰ ਛੱਡਦਾ ਨਹੀਂ ਆਪਣੇ ਪਾਸ ਤੋਂ ਜੀ।
ਜਿਉਂ ਜਲ ਮਹਿ ਕਮਲ ਅਲਿਪ ਤੋਂ ਵਰਤੈ, ਤਿਉਂ ਵਿੱਚੇ ਗਿਰਹਿ ਉਦਾਸ।
ਤੇ ਉਹਨਾਂ ਗੁਰਮੁਖਾਂ ਦਾ ਫਿਰ ਜੀਵਨ ਇਸ ਪ੍ਰਕਾਰ ਦਾ ਹੁੰਦਾ ਹੈ, ਜਿਹੜੇ ਰਾਤ ਦਿਨ ਸੇਵਾ ਕਰਦੇ ਨੇ ਨਾ, ਜਿਉਂ ਜਲ ਮੈਂ ਕਮਲ ਅਲਿਪ ਤੋਂ ਵਰਤੇ, ਕਹਿੰਦੇ ਜਿਵੇਂ ਕਮਲ ਦਾ ਫੁੱਲ ਅਲਿਪਤ ਰਹਿੰਦਾ ਹੈ, ਅਸੰਗ ਰਹਿੰਦਾ ਹੈ ਪਾਣੀ ਵਿੱਚ, ਕਹਿੰਦੇ ਉਹਨਾਂ ਗੁਰਮੁਖ ਇਸ ਤਰ੍ਹਾਂ ਵਰਤਦੇ ਨੇ, ਤੇ ਕਹਿੰਦੇ ਇਸੇ ਤਰ੍ਹਾਂ ਉਦਾਸ ਰਹਿੰਦੇ ਨੇ, ਉਪਰਾਮਤਾ ਦੇ ਸਹਿਤ ਰਹਿੰਦੇ ਨੇ, ਅਸੰਗ ਰਹਿੰਦੇ ਹਨ। ਗ੍ਰਿਸਤੀ ਜੀਵਨ ਦੇ ਵਿੱਚ ਵੀ ਉਹਨਾਂ ਨੂੰ ਮਾਇਆ ਝੁੰਬੜਦੀ ਨੀਗੀ ਜੀ।
ਜਨ ਨਾਨਕ ਕਰੇ ਕਰਾਇਆ ਸਭ ਕੋ, ਜਿਉਂ ਭਾਵੈ ਤਿਵ ਹਰ ਗੁਣ ਤਾਸ।
ਹਰੀ ਪਰਮਾਤਮਾ ਗੁਣਾਂ ਦਾ ਖਜ਼ਾਨਾ, ਜਿਉਂ ਭਾਵੈ ਜਿਵੇਂ ਉਹ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਸੇਵਕਾਂ ਤੋਂ ਕਰਵਾਉਂਦਾ ਹੈ ਜੀ।
ਪੌੜੀ ਛੱਤੀ ਜੋਗ ਗੁਬਾਰ ਸਾ, ਆਪੇ ਗਣਤ ਕੀਨੀ।
ਹਜ਼ੂਰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਛੱਤੀ ਯੁੱਗ ਗੁਬਾਰ, ਛੱਤੀ ਯੁੱਗ ਗੁਬਾਰ ਪਰਲੋ ਹੈ, ਉਹ ਵਾਹਿਗੁਰੂ ਪਰਮੇਸ਼ਰ ਨੇ ਆਪੇ ਹੀ ਗਣਤ, ਜਿਹੜੀ ਗਿਣਤੀ ਉਹ ਕੀਤੀ ਹੋਈ ਹੈ।
ਆਪੇ ਸ੍ਰਿਸ਼ਟ ਸਭ ਸਾਜੀਅਨ, ਆਪ ਮਤ ਦੀਨੀ।
ਉਹ ਵਾਹਿਗੁਰੂ ਪਰਮੇਸ਼ਰ ਨੇ ਆਪੇ ਹੀ ਸ੍ਰਿਸ਼ਟੀ ਨੂੰ ਸਾਜਿਆ ਹੈ, ਤੇ ਆਪ ਹੀ ਜੀਵਾਂ ਨੂੰ ਵਪਾਰਕ ਮਤ ਦਿੱਤੀ ਹੋਈ ਹੈ।
ਸਿਮਰਤ ਸਾਸ਼ਤ ਸਾਜਿਅਨ, ਪਾਪ ਪੁੰਨ ਗਣਤ ਗਣਿਨੀ।
ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ 27 ਸਿਮਰਤੀਆਂ ਤੇ 6 ਸ਼ਾਸਤਰ ਸਾਜੇ ਨੇ, ਤੇ ਇਹਨਾਂ ਦੁਆਰਾ ਪਾਪ ਤੇ ਪੁੰਨ ਦੀ ਜਿਹੜੀ ਗਣਤ ਹੈ, ਗਿਣਤੀ ਹੈ, ਉਹ ਗਣਿਨੀ ਕਰਨਾ ਕੀਤੀ ਹੈ।
ਜਿਸ ਬੁਝਾਏ ਸੋ ਬੁਝ ਸੀ, ਸੱਚੇ ਸ਼ਬਦ ਪਤੀਨੀ।
ਜਿਸ ਨੂੰ ਵਾਹਿਗੁਰੂ ਪਰਮੇਸ਼ਰ ਆਪ ਸਮਝਾਉਂਦਾ ਹੈ, ਉਹੀ ਜੀਵ ਸਮਝਦਾ ਹੈ। ਸੱਚੇ ਸ਼ਬਦ ਦੇ ਦੁਆਰਾ ਉਹਨਾਂ ਦੀ ਬੁੱਧੀ ਜਿਹੜੀ ਉਹ ਪਤੀਜ ਜਾਣਾ ਕੀਤੀ ਹੈ।
ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਿਲਾਈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਸਭ ਆਪੇ ਆਪ ਵਰਤਦਾ, ਉਹ ਵਾਹਿਗੁਰੂ ਪਰਮੇਸ਼ਰ ਸਾਰੇ ਥਾਂ ਤੇ ਆਪ ਹੀ ਉਹਦਾ ਵਰਤਾਰਾ ਵਰਤ ਰਿਹਾ ਹੈ, ਹੋਰ ਕਿਸੇ ਜੀਵ ਦਾ ਵਰਤਾਰਾ ਨਹੀਂ। ਕਿਸੇ ਜੀਵ ਦਾ ਵਰਤਾਰਾ ਤਾਂ ਕਿਸੇ ਸਟੇਟ ਦੇ ਅੰਦਰ ਵਰਤਦਾ ਹੋਵੇਗਾ, ਕਿਸੇ ਦਾ ਦੇਸ਼ ਅੰਦਰ ਵਰਤਦਾ ਹੋਵੇਗਾ, ਕਿਸੇ ਦਾ ਕੋਈ ਪਿੰਡ ਦੇ ਅੰਦਰ ਵਰਤਦਾ ਹੋਵੇਗਾ, ਪਰ ਉਹ ਕਾਲ ਪੁਰਖ ਪਰਮੇਸ਼ਰ ਦਾ ਵਰਤਾਰਾ ਕੁੱਲ ਦੁਨੀਆਂ ਦੇ ਅੰਦਰ ਹੀ ਵਰਤਾਰਾ ਵਰਤ ਰਿਹਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਸਾਰਾ ਵਰਤਾਰਾ ਵਰਤ ਰਿਹਾ ਹੈ, ਤੇ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਬਖਸ਼ਿਸ਼ ਕਰਦਾ ਨਾ, ਬਖਸ਼ ਦਿੰਦਾ ਹੈ, ਤੇ ਉਦੋਂ ਵਾਹਿਗੁਰੂ ਪਰਮੇਸ਼ਰ ਪਾਪ ਤੇ ਪੁੰਨਾਂ ਨੂੰ ਬਖਸ਼ ਕੇ ਆਪਣੇ ਆਪ ਨਾਲ ਮਿਲਾ ਲੈਂਦਾ ਹੈ। ਉਹਨਾਂ ਦੇ ਪਾਪ ਪੁੰਨਾਂ ਦੀ ਵਿਚਾਰ ਨਹੀਂ ਕਰਦਾ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਬੜਾ ਦਲ ਦਰਿਆ ਹੈ। ਉਹ ਵਾਹਿਗੁਰੂ ਪਰਮੇਸ਼ਰ ਸਾਡੇ ਔਗਣ ਨਹੀਂ ਚਿਤਾਰਦਾ ਵਿਆ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸੁਭਾਅ ਹੈ ਇੱਕ ਮਾਂ ਦੀ ਤਰ੍ਹਾਂ ਹੈ। ਜਿਵੇਂ ਮਾਤਾ ਆਪਣੇ ਬੱਚੇ ਦੇ ਕੀਤੇ ਔਗਣਾਂ ਨੂੰ ਚਿਤਾਰਦੀ ਨਹੀਂ ਨਾ, ਤੇ ਮਾਂ ਨੂੰ ਆਪਣਾ ਬੱਚਾ ਬੜਾ ਪਿਆਰਾ ਲੱਗਦਾ ਏ, ਉਹ ਵਾਹਿਗੁਰੂ ਪਰਮੇਸ਼ਰ ਵੀ ਸਾਡੀ ਮਾਤਾ ਹੈ। ਮੇਰੇ ਹਜ਼ੂਰ ਜੀ ਦੇ ਬਚਨ ਆਉਂਦੇ ਹਨ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ਼ ਤੇਤੇ, ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਉਹ ਮਾਂ ਦੀ ਤਰ੍ਹਾਂ ਉਹਦਾ ਵਰਤਾਰਾ ਹੈ। ਜਿਵੇਂ ਮਾਂ ਆਪਣੇ ਬੱਚੇ ਦੇ ਨਾਲ ਵਰਤਾਰਾ ਵਰਤਾ ਰਹੀ ਹੈ, ਉਹਦੇ ਔਗਣਾਂ ਨੂੰ ਨਹੀਂ ਚਿਤਾਰਦੀ। ਕਹਿੰਦੇ ਉਹ ਕਾਲ ਪੁਰਖ ਪਰਮੇਸ਼ਰ ਦਾ ਵਰਤਾਰਾ ਵਰਤ ਰਿਹਾ ਹੈ। ਤੇ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਤੇ ਇਹੀ ਆ ਕੇ ਕਹਿੰਦੇ ਹਾਂ, ਸਤਿਗੁਰੂ ਪਾਤਸ਼ਾਹ ਜੀ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੂਲੇ, ਸੁਤਦਾਰਾਂ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ। ਫਿਰ ਆ ਕੇ ਇਹੀ ਅਰਦਾਸ ਬੇਨਤੀ ਕਰਦੇ ਆ। ਉਹ ਪਰਮਾਤਮਾ ਦਾ ਵਰਤਾਰਾ ਵਰਤ ਰਿਹਾ ਹੈ, ਉਹ ਪਰਮਾਤਮਾ ਪਾਪ ਪੁੰਨਾਂ ਨੂੰ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ।
ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ,
ਹੇ ਸੱਚੇ ਪਾਤਸ਼ਾਹ ਤੁਸੀਂ ਵਾਹੋ ਵਾਹੋ, ਤੁਸੀਂ ਧੰਨ ਧੰਨ ਹੋ। ਹੇ ਵਾਹਿਗੁਰੂ ਜੀ, ਜਿਹੜੀ ਤੁਹਾਡੀ ਨਾਈ ਸਿਫਤ ਸਲਾਂਘਾ ਹੈ ਨਾ, ਉਹ ਵੀ ਧੰਨਤਾ ਦੇ ਯੋਗ ਹੋ। ਇਹ ਜਿਹੜੀ ਪੰਗਤੀ ਹੈ, ਮਹਾਂਪੁਰਖ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ, ਉਹ ਜੱਥੇ ਦੇ ਵਿੱਚ ਸਿੰਘਾਂ ਨੂੰ ਪੜ੍ਹਾਉਂਦੇ ਹੁੰਦੇ ਸਨ, ਵਾਹੋ ਵਾਹੋ ਸੱਚੇ ਪਾਤਸ਼ਾਹ, ਪਾਤਸ਼ਾਹ ਤੁਸੀਂ ਵਾਹੋ ਵਾਹੋ, ਤੁਸੀਂ ਧੰਨ ਧੰਨ ਹੋ, ਤੁਹਾਡੀ ਜਿਹੜੀ ਸਿਫਤ ਹੈ ਉਹ ਵੀ ਧੰਨ ਧੰਨ ਹੋ। ਸਤਿਗੁਰੂ ਜੀ ਕਿਰਪਾ ਕਰਨ, ਆਏ ਮੁੱਖ ਵਾਕ ਸਾਹਿਬ ਜੀ ਦੀ ਆਪਾਂ ਵਿਚਾਰ ਕਰ ਰਹੇ ਸਨ, ਅਨੇਕਾਂ ਹੀ ਪ੍ਰਕਾਰ ਦੀਆਂ ਸੂਖਮ ਭੁੱਲਾਂ, ਅਣਜਾਣ ਬੇਸਮਝ, ਇਤਨੀ ਸੋਝੀ ਨਿੱਘੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਪ ਹੀ ਬਖਸ਼ਿਸ਼ ਕਰਕੇ ਆਪਣਾ ਵਰਤਾਰਾ ਵਰਤਾ ਕੇ ਬਖਸ਼ਿਸ਼ ਕਰ ਦੇਣ, ਸਾਡੇ ਔਗਣ ਨਾ ਚਿਤਾਰਨੇ। ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਕੋਟਨ ਕੋਟ ਧੰਨਵਾਦ। ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿਨ੍ਹਾਂ ਨੇ ਦਾਸ ਨੂੰ ਸਮਾਂ ਬਖਸ਼ਿਸ਼ ਕਰਕੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਓ ਸੰਗਤ ਜੀ, ਆਖਰਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਲਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।